SBS ਪੰਜਾਬੀ ਦੇ ਸਭ ਸਤਿਕਾਰਯੋਗ ਸੁਣਨ ਵਾਲਿਆਂ ਦੀ ਸੇਵਾ 'ਚ ਲਹਿੰਦੇ ਪੰਜਾਬ ਤੋਂ ਮਸੂਦ ਮੱਲੀ ਬੜਾ ਅਦਬ ਭਰਿਆ ਅਤੇ ਨਿੱਘਾ ਜਿਹਾ ਸਲਾਮ ਪੇਸ਼ ਕਰਦਾ ਹੈ, ਕਬੂਲ ਕਰੋ। ਅਗਸਤ ਮਹੀਨਾ ਪਾਕਿਸਤਾਨ ਔਰ ਭਾਰਤ ਦੇ ਵਿੱਚ ਆਜ਼ਾਦੀਆਂ ਦੇ ਮਹੀਨੇ ਪਾਰੋਂ ਮਨਾਇਆ ਜਾਂਦਾ ਹੈ। ਅੱਜ ਇੱਕ ਖਾਸ ਮੁਲਾਕਾਤ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹੋ ਗਏ ਹਾਂ, ਔਰ ਇਸ ਮੁਲਾਕਾਤ ਦਾ ਜਿਹੜਾ ਉਪਰਾਲਾ ਕੀਤਾ ਉਹਦੀ ਖਾਸ ਵਜ੍ਹਾ ਇਹ ਹੈ ਕਿ ਮੇਰੇ ਰੂਬਰੂ ਜਿਹੜੀ ਸ਼ਖਸੀਅਤ ਮੌਜੂਦ ਨੇ, ਇਹਨਾਂ ਨੇ ਪਾਕਿਸਤਾਨ ਔਰ ਭਾਰਤ ਦੀ ਵੰਡ ਹੁੰਦਿਆਂ ਆਪਣੀ ਅੱਖੀਂ ਵੇਖੀ। ਉਸ ਤੋਂ ਬਾਅਦ ਪਾਕਿਸਤਾਨ 'ਚ ਮਿਊਜ਼ਿਕ ਦਾ ਬਹੁਤ ਵੱਡਾ ਨਾਂ, ਮੈਂ ਇਹ ਕਹਾਂ ਕਿ ਬਹੁਤ ਸਾਰੀਆਂ ਮਸ਼ਹੂਰ ਜ਼ਮਾਨਾ ਆਵਾਜ਼ਾਂ ਨੇ ਜਿਹੜੀਆਂ ਉਹਨਾਂ ਨੂੰ ਖੋਜ ਕੇ ਉਹਨਾਂ ਨੂੰ ਤਖਲੀਕ ਕਰਕੇ ਪੇਸ਼ ਕਰਨ ਦਾ ਸਿਰ ਹੈ ਜਿਹੜਾ ਉਹ ਇਹਨਾਂ ਦੇ ਸਿਰ ਹੈ, ਅਤੇ ਇਹ ਗਲਤ ਨਹੀਂ ਹੋਏਗਾ। ਨਸ਼ਰੀਆਤੀ ਦੁਨੀਆ ਦੇ ਵਿੱਚ ਅਗਰ ਇਹਨਾਂ ਨੂੰ ਬਾਬਾ ਬੋਰਡ ਕਿਹਾ ਜਾਏ, ਯਾਨੀ ਪਾਕਿਸਤਾਨ ਦੀ ਨਸ਼ਰੀਆਤ ਰੇਡੀਓ ਨਸ਼ਰੀਆਤ ਦੇ ਬਾਬਾ ਬੋਰਡ ਕਿਹਾ ਜਾਏ, ਤਾਂ ਇਹ ਇਜ਼ਾਜ਼ ਵੀ ਇਹਨਾਂ ਦੇ ਕੱਦ ਦੇ ਸਾਹਮਣੇ ਥੋੜ੍ਹਾ ਹੈ। ਮੇਰੀ ਮੁਰਾਦ ਹੈ ਆਜ਼ਮ ਖਾਨ ਹੋਣਾ ਤੋਂ। ਅਸਲਾਮ ਵਾਲੇਕੁਮ ਸਰ ਜੀ, ਆਇਆਂ ਨੂੰ।
ਮੈਂ ਮੁਹੰਮਦ ਆਜ਼ਮ ਖਾਨ ਆਪਣੇ ਸੁਣਨ ਵਾਲੇ ਵਾਸਤੇ ਸਲਾਮ ਕਾ ਅਰਜ਼ ਕਰਨਾ ਵਾਂ, ਅਤੇ ਮੱਲੀ ਸਾਹਿਬ ਆਏ ਨੇ ਰਿਕਾਰਡਿੰਗ ਕਰਨ ਵਾਸਤੇ, ਅਤੇ ਮੈਂ ਦੱਸਣਾ ਤੁਸੀਂ ਸਵਾਲ ਕਰੀ ਜੋ ਮੈਂ ਜਵਾਬ ਦੇ ਜਾਣਾ।
ਅੱਛਾ, ਪਹਿਲਾਂ ਤਾਂ ਸਰ ਇਹ ਦੱਸੋ ਕਿ ਆਪਣੀ ਮੁੱਢਲੀ ਜੰਮਪਲ ਵੱਲੋਂ ਦੱਸੋ ਕਿ ਜੰਮਪਲ ਕਿਸ ਇਲਾਕੇ ਦੀ ਹੈ, ਕੋਈ ਚੇਤਾ ਆਉਂਦਾ ਆ ਕਿ ਕਿੱਥੇ ਗੋਲੀ ਪਿੱਲਾਂ ਖੇਡੇ, ਪਿੱਠੂ ਗੋਲ ਗਰਮ ਖੇਡੇ, ਕਿੱਥੇ ਲੁਕਣ ਮਿੱਟੀ ਖੇਡੇ, ਕਿਹੜੇ ਕਿਹੜੇ ਬੋਰਡ ਅੱਜ ਵੀ ਯਾਦ ਆਉਂਦੇ ਨੇ, ਕਿਹੜੇ ਕੱਚੇ ਰਾਹ ਖਾਲੇ ਨੇ ਜਿਹੜੇ ਉਹ ਦਿਮਾਗ 'ਚ ਨਕਸ਼ ਨੇ?
ਮੇਰੀ ਪੈਦਾਇਸ਼ ਜੀ ਪਸਰੂਰ ਹੋਈ, ਮੇਰਾ ਉਹ ਸਾਰੇ ਇੱਥੇ ਅਜ਼ੀਜ਼ ਸਨ, ਅਤੇ ਫਿਰ ਦੇ ਬਾਅਦ ਮੈਂ ਇਹ ਮੇਰੇ ਵਾਲਦ ਸਾਹਿਬ ਸੁਬਰਨ ਜੇਲ੍ਹ ਸਨ, ਅਤੇ ਉੱਥੋਂ ਮੈਂ ਪ੍ਰਾਇਮਰੀ 'ਚ ਪੜ੍ਹਦਾ ਰਿਹਾ। ਉਹਦੇ ਬਾਅਦ ਫਿਰ ਮੈਂ ਚਲਾ ਗਿਆ ਪਿੰਡੀ, ਸੀ ਮੇਰੇ ਵਾਲਦ ਸਾਹਿਬ ਦੀ ਟ੍ਰਾਂਸਫਰ, ਅਤੇ ਉੱਥੇ ਨੂਰ ਆਪਣਾ ਸੀ ਐਨਡੀ ਹਾਈ ਸਕੂਲ, ਕੰਟੋਨਮੈਂਟ ਬੋਰਡ ਹਾਈ ਸਕੂਲ ਲਾਲ ਕੁਰਤੀ, ਜਿਹੜਾ ਕਿ ਛਾਉਣੀ ਦੇ ਵਿੱਚ ਮਸ਼ਹੂਰ ਜਗ੍ਹਾ ਲਾਲ ਕੁਰਤੀ। ਉੱਥੇ ਬੜੇ ਬੜੇ ਹਸਤੀਆਂ ਪੈਦਾ ਹੋਈਆਂ ਨੇ ਔਰ ਬੜੇ ਬੜੇ ਅੱਛੇ ਲੋਕ ਉੱਥੇ ਹੋਏ ਨੇ। ਉਹਦੇ ਬਾਅਦ ਫਿਰ ਮੈਂ 1951 ਦੇ ਵਿੱਚ ਮੈਂ ਗੋਰਡਨ ਕਾਲਜ ਗ੍ਰੈਜੂਏਸ਼ਨ ਵਾਸਤੇ ਮੈਂ ਗਿਆ, ਔਰ ਬਹੁਤ ਆਲਾ ਕਾਲਜ ਸੀ ਬੜਾ। ਉੱਥੋਂ ਦੇ ਲਿਟਰੇਰੀ ਕਲੱਬ ਦਾ ਵੀ ਮੈਂ ਮੈਂਬਰ ਸਾਂ, ਔਰ ਉੱਥੋਂ ਦਾ ਜਿਹੜਾ ਤਰਾਨਾ ਵੀ ਬਣਾਇਆ, ਗਾਰਡਨ ਕਾਲਜ ਜ਼ਿੰਦਾਬਾਦ ਤਾਬਿੰਦਾ ਪਾਇੰਦਾਬਾਦ।
ਅੱਛਾ ਆਜ਼ਮ ਸਾਹਿਬ, ਇਹ ਦੱਸੋ ਕਿ ਨੂਰ ਜਹਾਂ ਹੋਣਾ ਦੇ ਨਾਲ ਤੁਹਾਡੀ ਬੜੀ ਕੁਰਬਤ ਰਹੀ, ਸਿਰਫ ਰੇਡੀਓ ਹੀ ਨਹੀਂ, ਰੇਡੀਓ ਤੋਂ ਬਾਅਦ ਵੀ ਤੁਸੀਂ ਉਹਨਾਂ ਵਾਸਤੇ ਬਹੁਤ ਸਾਰਾ, ਔਰ ਉਹਨਾਂ ਨੇ ਤੁਹਾਡੇ ਵਾਸਤੇ ਬਹੁਤ ਸਾਰਾ ਕੰਮ ਕੀਤਾ। ਉਹਨਾਂ ਦੇ ਬਹੁਤ ਸਾਰੇ ਗੀਤ ਨੇ ਜਿਹੜੇ ਉਹ ਤੁਸੀਂ ਕੰਪੋਜ਼ ਕੀਤੇ, ਉਹਨਾਂ ਨੂੰ ਮੁੱਖ ਮਾਂਦਰਾ ਦਿੱਤਾ, ਉਹਦੇ ਪਿੱਛੇ ਚੱਲਣ ਵਾਲੇ ਸੁਰ ਨੇ ਜਿਹੜੇ ਉਹ ਤੁਹਾਡੀ ਤਖਲੀਕ ਨੇ। ਕੁਛ ਸਾਡੇ ਸੁਣਨ ਵਾਲੇ ਨੇ ਜਿਹੜੇ, ਉਹਨਾਂ ਦੇ ਨਾਲ ਕੁਛ ਚੇਤੇ ਪੈਂਦੇ ਗੀਤਾਂ ਨੂੰ ਸਾਂਝਾ ਕਰੋਗੇ ਕਿ ਕਿਹੜੇ ਕਿਹੜੇ ਨੇ ਜਿਨ੍ਹਾਂ ਦੇ ਪਿੱਛੇ ਤੁਸੀਂ ਜੇ ਔਰ ਆਵਾਜ਼ ਨੂਰ ਜਹਾਂ ਦੀ?
ਜੀ ਬਿਸਮਿਲ੍ਲਾ, ਨਗਮੇ ਸਨ ਮੇਰੇ ਟੂ ਸਫਾਈ ਆ ਤੈਨੂੰ ਰੱਬਦੀਆਂ ਰੱਖਾਂ, ਉਹਦੇ ਬਾਅਦ ਇਹ ਪੁੱਤਰ ਹਟਾ ਤੇ ਨਹੀਂ ਵਿਕਦੇ, ਫਿਰ ਇਸ ਤਰ੍ਹਾਂ ਕਰਦਿਆਂ ਕਰਦਿਆਂ ਬੇਸ਼ੁਮਾਰ।
ਇਸ ਤੋਂ ਅੱਡ ਜਿਹੜਾ ਕੋਈ ਫਿਲਮੀ ਕੰਮ, ਕੋਈ ਆਮ ਆਵਾਮੀ ਕੰਮ, ਕੋਈ ਸੈਂਟਰਲ ਪ੍ਰੋਡਕਸ਼ਨ ਯੂਨਿਟ ਵਾਸਤੇ ਬਹੁਤ ਸਾਰਾ ਕੰਮ ਜਿਹੜਾ ਖਾਲਸਾ ਨੂਰ ਜਹਾਂ ਦੇ ਨਾਲ ਕੀਤਾ, ਕਿਉਂਕਿ ਮੈਂ ਚਾਹੁੰਦਾ ਕਿ ਬਾਕੀ ਆਰਟਿਸਟਾਂ ਦੇ ਨਾਲ ਜਿਹੜਾ ਕੰਮ ਹੈ ਮੈਂ ਉਹਨੂੰ ਵੀ ਫਰੋਲ ਕੇ ਸਾਹਮਣੇ ਲਿਆਵਾਂ।
ਔਰ ਨੂਰ ਜਹਾਂ ਦੀ ਆਦਤ ਸੀ ਜੁੱਤੀਆਂ ਲਾਹ ਕੇ ਅਤੇ ਨੰਗੇ ਪੈਰ ਖੜ੍ਹੇ ਹੋ ਕੇ ਕੁਰਸੀ ਦੇ ਸਹਾਰਾ ਲੈ ਕੇ ਅਤੇ ਗਾਉਂਦੇ ਸਨ ਇਹ ਸਾਰੇ ਗਾਣੇ ਮੈਂ ਕਹਿੰਦੇ। ਤੁਹਾਨੂੰ ਪਤਾ ਨੂਰ ਜਹਾਂ ਬਹੁਤ ਵੱਡੀ ਆਰਟਿਸਟ ਸੀ, ਮਗਰ ਇੰਨੀ ਅੱਲਾ ਦਾ ਕਰਮ ਸੀ, ਇੰਨੀ ਇੱਜ਼ਤ ਸੀ ਕਿ ਮੈਂ ਕੋਈ ਗੱਲ ਟੋਕ ਦਿੰਦਾ ਸੀ ਤਾਂ ਮੰਨ ਜਾਂਦੀ ਸੀ, ਅਤੇ ਉਹਨਾਂ ਮੈਂ ਕਹਿਣਾ ਕਿ ਇੱਥੋਂ ਮੈਂ ਤੁਸੀਂ ਗਾਈ ਜਾਓ, ਜੇ ਤੋਂ ਗੜਬੜੇ ਤੁਸੀਂ ਮੈਂ ਤੁਹਾਨੂੰ ਇਸ਼ਾਰਾ ਕਰਾਂਗਾ ਦੁਬਾਰਾ ਗਾਣਾ। ਮੈਂ ਨਿਸ਼ਾਨ ਲਗਾ ਲੈਂਦਾ ਸਾਂ, ਨਿਸ਼ਾਨ ਲਗਾ ਕੇ ਅਤੇ ਮੈਂ ਯਕੀਨ ਮੰਨੋ ਜਿੱਥੇ ਜਿੱਥੇ ਖਰਾਬ ਸਨ ਉਹਦੀ ਐਡੀਟਿੰਗ ਕਰਕੇ ਮੈਨੂੰ ਸੁਣਾਈ, ਅਤੇ ਕਹਿੰਦੀ ਆਜ਼ਮ ਸਾਹਿਬ ਤੁਹਾਡੇ ਅੰਦਰ ਤਾਂ ਕੰਪਿਊਟਰ ਲਗਾਇਆ, ਕਮਾਲ ਕਰ ਦਿੱਤਾ ਜੇ, ਔਰ ਇੱਕ ਜਗ੍ਹਾ ਵੀ ਖਰਾਬ ਨਹੀਂ ਹੋਈ ਸੀ, ਸਾਰਾ ਫਸਟ ਕਲਾਸ ਸੀ।
ਅੱਛਾ ਆਜ਼ਮ ਸਾਹਿਬ, ਇਹ ਦੱਸੋ ਕਿ ਤੁਹਾਡਾ ਇਹ ਜਿਹੜੀ ਸਰਵਿਸ ਆ ਉਹ ਸਾਰੀ ਇਹ ਸਪੂਲ ਦੇ ਜ਼ਮਾਨੇ ਦੀ, ਬਲਕਿ ਮੈਂ ਇਹ ਕਹਾਂਗਾ ਕਿ ਜਦੋਂ ਕੰਪਿਊਟਰ ਜਾਂ ਡਿਜੀਟਲ ਰਿਕਾਰਡਿੰਗ ਦਾ ਦੌਰ ਆਇਆ ਹੈ ਉਹ ਦੌਰ ਸੀ ਜਿਹੜਾ ਤੁਸੀਂ ਆਖਰੀ ਜਾਂ ਤੁਹਾਡੀ ਸਰਵਿਸ ਹੈ ਜਿਹੜੀ ਉਹ ਮੁੱਕਣ ਡਈ ਸੀ, ਉਹ ਜਿਹੜੀ ਮੈਨੂਅਲ ਰਿਕਾਰਡਿੰਗ ਔਰ ਮਿਹਨਤ ਔਰ ਮੁਸ਼ਕਲਾਂ ਸਨ, ਜ਼ਰਾ ਉਸ ਬਾਰੇ ਤਾਂ ਸਾਡੇ ਸੁਣਨ ਵਾਲਿਆਂ ਨੂੰ ਦੱਸਣਾ, ਔਰ ਚੇਤੇ ਕਰਨਾ ਸਕੂਲ ਤੋਂ ਪਹਿਲਾਂ ਕਿੱਦਾਂ ਰਿਕਾਰਡਿੰਗ ਹੁੰਦੀ ਸੀ?
ਪਹਿਲੇ ਤਾਂ ਤਾਰ 'ਤੇ ਹੁੰਦੀ ਸੀ, ਤਾਰਾਂ 'ਤੇ ਕਰਦੇ ਸਨ, ਫਿਰ ਬਾਅਦ 'ਚ ਇਹ ਆ ਗਿਆ ਸਕੂਲ ਆ ਗਿਆ, ਫਿਰ ਸਕੂਲ 'ਤੇ ਰਿਕਾਰਡਿੰਗ ਕਰਦੇ।
ਤਾਰ ਕੀ ਸੀ?
ਉਹ ਹੁੰਦੀ ਸੀ ਪਹਿਲੇ ਉਹ HMV ਵਾਲਿਆਂ ਨੇ ਬਣਾਈ ਸੀ, ਅਤੇ ਉਹ ਪਹਿਲੇ ਉਸ 'ਤੇ ਰਿਕਾਰਡਿੰਗ ਹੁੰਦੀ ਸੀ, ਅਤੇ ਉਹਦੇ ਬਾਅਦ ਫਿਰ ਡਿਵੈਲਪ ਹੋਇਆ ਅਤੇ ਇਹ ਜਿਹੜੇ ਨੇ ਰਿਕਾਰਡ ਬਣਨੇ ਸ਼ੁਰੂ, ਛੋਟੇ ਰਿਕਾਰਡ ਵੀ ਅਤੇ ਵੱਡੇ ਵੀ, 33 ਦੇ ਅਤੇ ਵੱਡੇ ਵੀ ਇਹ ਬਣੇ, ਅਤੇ ਇਸ 'ਤੇ ਸਾਰੇ ਕੀਤੇ। ਬਾਅਦ ਦਫ਼ਾ ਮੈਂ ਇੱਥੇ ਨਾਲ ਹੀ ਗੁਆ ਦਿੰਦਾ ਸਾਂ, ਮੈਂ ਕਿਹਾ ਮੈਡਮ ਨਾਲ ਹੀ ਗੁਆਓ, ਕਿਉਂਕਿ ਮਿਊਜ਼ੀਸ਼ੀਨਾਂ ਦੇ ਨਾਲ ਸਾਰਿਆਂ ਨਾਲ ਬੈਠ ਕੇ ਮਾਹੌਲ ਹੋਰ ਹੋ ਜਾਂਦਾ, ਅਤੇ ਰਿਕਾਰਡਿੰਗ ਜਿਹੜਾ ਸਿਲਸਿਲਾ ਮਾਹੌਲ ਹੋ ਜਾਂਦਾ, ਉਹ ਜਜ਼ਬਾਤ ਨਹੀਂ ਰਹਿੰਦੇ, ਉਹ ਅਹਿਸਾਸਾਤ ਨਹੀਂ ਰਹਿੰਦੇ, ਉਹ ਕਰ ਦਿੰਦੇ ਸਨ। ਅਤੇ ਬਾਅਦ ਦਫ਼ਾ ਮੈਂ ਹੈੱਡਫੋਨ ਲਗਾ ਕੇ, ਪਹਿਲੇ ਮੈਂ ਰਿਕਾਰਡਿੰਗ ਕਰ ਲੈਂਦਾ ਸਾਂ, ਅਤੇ ਫਿਰ ਹੈੱਡਫੋਨ ਲਗਾ ਕੇ ਕਹਿੰਦਾ ਸਾਂ ਤੁਸੀਂ ਇਹ ਨਾਲ ਲਗਾਓ, ਅਤੇ ਫਿਰ ਉਹ ਗਾਉਂਦੇ ਸਨ।
ਅੱਛਾ, 80 ਸਾਲਾਂ ਦੇ ਵਿੱਚ ਜ਼ਾਹਰ ਹੈ ਕਿ ਨਸ਼ਰੀਆਤੀ ਦੁਨੀਆ 'ਚ ਹੋਣ ਵਾਲੇ ਬੇਸ਼ੁਮਾਰ ਵਾਕਿਆਤ ਨੇ ਜਿਨ੍ਹਾਂ ਦੇ ਤੁਸੀਂ ਗਵਾਹ ਵੀ ਜੇ। ਮੈਂ ਇੱਕ ਗੱਲ ਪੁੱਛਣਾ ਚਾਹਾਂਗਾ, ਕਹਿੰਦੇ ਨੇ ਕਿ ਉਸਤਾਦ ਬੜੇ ਗੁਲਾਮ ਅਲੀ ਖਾਨ ਸਾਹਿਬ ਜਿਹੜੇ ਕਿ ਬਾਅਦ 'ਚੋਂ ਭਾਰਤ ਸੁਧਾਰ ਗਏ, ਪਾਕਿਸਤਾਨੀ ਸ਼ਹਿਰੀਅਤ ਨਾਗਰਿਕਤਾ ਵੀ ਉਹਨਾਂ ਨੇ ਛੱਡ ਦਿੱਤੀ, ਉੱਥੋਂ ਦੇ ਹੋ ਕੇ ਰਹਿ ਗਏ ਔਰ ਬਹੁਤ ਕਦਰ ਅਫਸਾਈ ਉਹਨਾਂ ਦੀ ਹੋਈ। ਲੇਕਿਨ ਪਾਕਿਸਤਾਨ ਛੱਡਣ ਦੇ ਪਿੱਛੇ ਸੁਣਿਆ ਹੈ ਕਿ ਉਹਨਾਂ ਦੇ ਨਾਲ ਰੇਡੀਓ ਪਾਕਿਸਤਾਨ ਲਾਹੌਰ 'ਚ ਇੱਕ ਬਦਸਲੂਕੀ ਹੋਈ ਸੀਗੀ, ਰੇਡੀਓ ਪਾਕਿਸਤਾਨ ਕਰਾਚੀ 'ਚ ਕੋਈ ਬਦਸਲੂਕੀ ਹੋਈ ਅਤੇ ਉਸ ਤੋਂ ਬਾਅਦ ਉਹਨੇ ਪਾਕਿਸਤਾਨ ਛੱਡਣ ਦਾ ਫੈਸਲਾ ਕੀਤਾ। ਤੁਸੀਂ ਉਹ ਵਾਕਿਆ ਕੋਈ ਦੱਸ ਸਕਦੇ ਸਾਡੇ ਸੁਣਨ ਵਾਲਿਆਂ ਨੂੰ?
ਅਸਲ ਕਿਸਾ ਹੈ ਕਿ ਉਹ ਸਟੂਡੀਓ ਦੇ ਵਿੱਚ ਆਪਣਾ ਆਈਟਮ ਕਰ ਰਹੇ ਸਨ, ਉਹ ਜ਼ਾਹਿਰ ਹੈ ਬਜ਼ੁਰਗ ਬੰਦੇ, ਉਹ ਥੱਕ ਕੇ ਅਤੇ ਜ਼ਰਾ ਟੇਕ ਲਾ ਕੇ ਸੌ ਗਏ। ਇਤਫਾਕ ਨਾਲ ਬੁਖਾਰੀ ਸਾਹਿਬ ਆ ਗਏ ਸਟੂਡੀਓ ਵਿੱਚ।
ਬੁਖਾਰੀ ਸਾਹਿਬ ਤੋਂ ਮੁਰਾਦ
ਡਾਇਰੈਕਟਰ ਜਨਰਲ ਰੇਡੀਓ ਪਾਕਿਸਤਾਨ
ਜ਼ੈਡ ਏ ਬੁਖਾਰੀ, ਜਿਨ੍ਹਾਂ ਨੂੰ ਪਾਕਿਸਤਾਨ ਜਾਂ ਭਾਰਤ ਦੇ ਵਿੱਚ ਨਸ਼ਰੀਆਤੀ ਬਾਨੀ ਵੀ ਮੰਨਿਆ ਜਾਂਦਾ।
ਉਦੋਂ ਜਦੋਂ ਅੰਦਰ ਆਏ ਅਤੇ ਦੇਖਿਆ ਕਿ ਸੁੱਤੇ ਪਏ ਨੇ, ਲੇਟੇ ਨੇ, ਅਤੇ ਉਹਨਾਂ ਨੂੰ ਬੜਾ ਗੁੱਸਾ ਚੜਿਆ। ਉਹਨੇ ਕਿਹਾ, ਗੁਲਾਮ ਲਈ ਯਾਰ ਇਹ ਤੇਰਾ ਘਰ ਤਾਂ ਨਹੀਂ ਸੁੱਤਾ ਅੰਦਰ ਸਟੂਡੀਓ ਵਿੱਚ, ਅਤੇ ਬਸ ਤੂੰ ਚਲੇ ਜਾ ਹੁਣ। ਉੱਥੇ ਬਾਅਦ ਉਹ ਚਲੇ ਗਏ। ਉਹਨਾਂ ਨੇ ਇਤਨਾ ਮਾਇੰਡ ਕੀਤਾ, ਉਹਨਾਂ ਇੰਨਾ ਗੁੱਸਾ ਕੀਤਾ ਕਿ ਉਹਨਾਂ ਨੇ ਪਾਕਿਸਤਾਨ ਹੀ ਛੱਡ ਦਿੱਤਾ। ਉਹਨੇ ਕਿਹਾ ਜੀ ਮੈਂ ਹੁਣ ਇੱਥੇ ਇਸ ਮੁਲਕ ਛੱਡਣੀ, ਜਦੋਂ ਮੇਰੀ ਇੰਨੀ ਵੱਡਾ ਆਰਟਿਸਟ ਹੋ ਕੇ ਅਤੇ ਮੇਰੀ ਇਹ ਇੱਜ਼ਤ ਹੈਗੀ। ਇਹ ਕਿੱਸਾ ਮੈਨੂੰ ਦੱਸਿਆ ਸੀ ਬਜ਼ੁਰਗਾਂ ਦੂਜਿਆਂ, ਇਹ ਕਿੱਸਾ ਹੈਗਾ।
ਅੱਛਾ ਸਰ, ਕੰਮ ਕਾਰ ਦੇ ਦੌਰਾਨ ਬਹੁਤ ਸਾਰੇ ਲੋਕ ਨੇ ਜਿਹੜੇ ਉਹਨਾਂ ਨੂੰ ਤੁਸੀਂ ਭਾਲਿਆ ਵੀ, ਉਹਨਾਂ ਆਵਾਜ਼ਾਂ ਨੂੰ ਲੱਭਿਆ ਔਰ ਫਿਰ ਰੇਡੀਓ 'ਤੇ ਮੁਤਾਰਫ ਕਰਵਾਇਆ ਔਰ ਫਿਰ ਗਾਇਕੀ ਦੀ ਦੁਨੀਆਂ 'ਚ ਉਹਨਾਂ ਨੇ ਰੱਜ ਕੇ ਨਾਂ ਕਮਾਇਆ, ਕੁਝ ਅਜੇ ਨਾਂ ਤਾਂ ਦੱਸਿਆ ਜੀ?
ਮੈਂ ਖਾਸ ਤੌਰ 'ਤੇ ਦੱਸਣਾ ਵਾਂ ਕਿ ਇੱਕ ਤਾਂ ਰੇਲਵੇ ਗਾਰਡ ਹੁੰਦਾ ਸੀ ਆਲਮਗੀਰ, ਉਹਦੇ ਘਰ 'ਚੋਂ ਬੜਾ ਸ਼ੌਕੀਨ ਸੀ ਆਰਟਿਸਟਾਂ ਦਾ ਪ੍ਰਮੋਟ ਕਰਨਾ। ਛੋਟੇ ਗੁਲਾਮ ਅਲੀ ਉੱਥੇ ਪਰਵੇਜ਼ ਮਹਿਦੀ ਆਏ, ਰਾਤਾਂ ਖਾਣਾ ਸੀ, ਕਹਿੰਦੇ ਨੇ ਆਜ਼ਮ ਸਾਹਿਬ ਉੱਥੋਂ ਗੁਜਰਾਤ ਤੋਂ ਕੁੜੀ ਆਈ ਹੈ ਲਾਡੋ ਲਾਡੋ, ਅਤੇ ਉਹ ਬੜਾ ਅੱਛਾ ਗਾਉਂਦੀ ਸੁਣੋ। ਅਤੇ ਮੈਂ ਗਿਆ ਰਾਤ ਨੂੰ ਅਤੇ ਮੈਂ ਕਿਹਾ ਸੁਣਾ ਬਾਈ, ਉਹਨੇ ਗਾਣਾ ਸੁਣਾਇਆ ਜੀ ਆਰ ਅਤਰ ਸੇ ਦੇਖਣ ਕੋ, ਬਹੁਤ ਅੱਛਾ ਗਾਇਆ। ਉਹ ਆ ਕੇ ਉਹਦੀ ਆਵਾਜ਼ 'ਚ ਮੈਂ ਦੋ ਤਿੰਨ ਗਾਣੇ ਰਿਕਾਰਡ ਕੀਤੇ। ਉਹਦਾ ਫਿਰ ਨਾਮ ਹੈ ਏ ਆਰ ਖਾਤੂਨ ਦਾ ਨਾਵਲ ਪੜ੍ਹ ਰਿਹਾ ਸਾਂ ਅਫਸ਼ਾ, ਫਿਰ ਮੈਂ ਨਾ ਆਇਆ ਉਹਦਾ ਅਫਸ਼ਾ ਨਾਂ ਰੱਖਿਆ। ਉਹ ਐਸਾ ਚੱਲਿਆ ਕਿ ਬਸ ਬਹੁਤ ਜ਼ਬਰਦਸਤ ਕੀਤਾ ਉਹਨੇ।
ਤੁਸੀਂ ਜਿਹੜੀ ਪੰਜਾਬੀ ਗਾਇਕ ਅਫਸ਼ਾ ਹੈ ਉਹਦੀ ਗੱਲ ਕਰ ਰਹੇ ਜੀ?
ਉਹਦੀ ਗੱਲ ਕਰ ਰਿਹਾ ਜੀ, ਹਾਂ। ਉਹਦਾ ਨਾਂ ਵੀ ਮੈਂ ਰੱਖਿਆ ਔਰ ਉਹਨੂੰ ਇੰਟਰੋਡਿਊਸ ਵੀ ਮੈਂ ਕੀਤਾ। ਉਹਨੇ ਫਿਰ ਗਾਇਆ ਰੁੱਖ ਡੋਲਦੇ ਅੱਖ ਨਹੀਂ ਲੱਗਦੀ ਨਿੰਮੀ ਵੀ ਨਹੀਂ, ਟਿਊਨ ਮੇਰੀ ਹੈ ਅਤੇ ਬੋਲ ਉਹਦੀ ਮਾਂ ਨੇ ਲਿਖਿਆ।
ਅੱਛਾ ਆਜ਼ਮ ਸਾਹਿਬ, ਇੰਨਾ ਕੰਮ ਕੀਤਾ, ਸਾਰੀ ਉਮਰ ਦੇ ਦਿੱਤੀ, ਹੁਣ ਕਹਿ ਲਓ ਕਿ ਬੁਢਾਪਾ ਔਰ ਰਿਟਾਇਰਮੈਂਟ ਵੀ ਕੱਟਣ ਡੇ, ਅਜੇ ਕੋਈ ਗਿਲਾ ਸ਼ਿਕਵਾ ਹੈ ਸਰਕਾਰ ਦੇ ਨਾਲ ਕਿ ਇੰਨਾ ਕੰਮ ਕੀਤਾ ਕੋਈ ਮਾਨਤਾ ਵੱਲੋਂ ਕਸਰ ਰਹਿ ਗਈ ਹੈ, ਕੋਈ ਦਿਲ ਦੇ ਵਿੱਚ ਹਸਰਤ ਹੋਵੇ, ਕੋਈ ਰੀਝ ਹੋਵੇ?
ਬਿਲਕੁਲ ਹਸਰਤ ਹੈ, ਮੇਰਾ ਹੱਕ ਬਣਦਾ ਸੀ ਪੈੜੇ ਪਰਫਾਰਮੈਂਸ ਦਾ, ਕਿਉਂਕਿ ਜਿਹੜੇ ਨੂਰਜਾਂ ਦੇ ਗਾਣੇ ਕੀਤੇ ਨੇ ਉਹਨਾਂ ਦਾ ਅੱਜ ਤੱਕ ਕੋਈ ਜੋੜ ਨਹੀਂ ਹੈਗਾ। ਤੁਸੀਂ ਦੇਖ ਲਓ ਕਿ ਹੁਣ ਮਾਡਰਨ ਇਕੁਇਪਮੈਂਟ ਆ ਗਈ ਹੈ, ਉਦੋਂ 3 ਮਾਈਕਰੋਫੋਨ ਨਾਲ ਕੰਮ ਕੀਤਾ ਹੈ ਔਰ ਕਿਸ ਮਹਾਰਤ ਨਾਲ ਕੰਮ ਕੀਤਾ ਹੈ। ਅਤੇ ਇੱਕ ਦਫ਼ਾ ਮੇਰਾ ਕੇਸ ਗਿਆ ਵੀ ਸੀ, ਉਹ ਸਾਰੇ ਆਪਣੇ ਆਪਣੇ ਬੰਦਿਆਂ ਨੂੰ ਨਵਾਜ਼ਦੇ ਨੇ, ਅਤੇ ਮੈਂ ਨਹੀਂ ਚਾਹੁੰਦਾ ਕਿ ਹੁਣ ਮੈਂ ਕਿਸੇ ਦੇ ਕਰਾਂ, ਕਿਉਂਕਿ ਖੁਦਦਾਰੀ ਹੈ ਅਤੇ ਕਿਸੇ ਨੂੰ ਕੋਈ ਆਏਗਾ। ਇੰਨੇ ਆਰਟੀਕਲ ਆਏ ਨੇ, ਇੰਨਾ ਅਖਬਾਰਾਂ 'ਚ ਆਇਆ, ਬੇਸ਼ੁਮਾਰ ਮੇਰੇ ਕੋਲ ਅਖਬਾਰਾਂ ਭੇਜਦੀਆਂ ਨੇ, ਬੜੇ ਬੜੇ ਵੱਡੇ ਸਾਰੇ ਕਾਲਮ ਲਿਖੇ ਨੇ, ਮਗਰ ਪ੍ਰਾਈਡ ਪਰਫਾਰਮੈਂਸ ਦਾ ਮੈਂ ਹੱਕਦਾਰ ਹਾਂ, ਉਹ ਮੈਨੂੰ ਮਿਲਣਾ ਚਾਹੀਦਾ।
ਆਜ਼ਮ ਸਾਹਿਬ ਕਹਿੰਦੇ ਨੇ ਕਿ ਗਾਣ ਵਾਲਾ ਜਾਂ ਗਾਇਕੀ ਦੇ ਫਨ ਦੇ ਨਾਲ ਜਿਹੜੇ ਲੋਕ ਜੁੜੇ ਹੈ ਨੇ ਉਹਨਾਂ ਨੂੰ ਬੜੇ ਜ਼ਿੰਦਗੀ ਦੇ ਵਿੱਚ ਪਰਹੇਜ਼ ਕਰਨੇ ਪੈਂਦੇ ਨੇ, ਖੱਟਾ ਮਿੱਠਾ ਖਾਣ ਵੱਲੋਂ, ਠੰਡਾ ਗਰਮ ਖਾਣ ਵੱਲੋਂ, ਮੂੰਹ ਦੇ ਵਿੱਚ ਮਲੱਠੀ ਅਤੇ ਪਤਾ ਨਹੀਂ ਕੀ ਰੱਖਣ ਵੱਲੋਂ। ਸੱਚੀ ਗੱਲ ਹੈ, ਬਤੌਰ ਰੇਡੀਓ ਹੋਸਟ ਇਹ ਮੇਰਾ ਤਾਂ ਇਹੋ ਜਿਹੇ ਕਿਸੇ ਕੰਮ ਦੇ ਨਾਲ ਵਾਹ ਨਹੀਂ ਪਿਆ। ਇਹ ਸ਼ੈਵਾਂ ਵਾਕਈ ਅਹਿਮੀਅਤ ਰੱਖਦੀਆਂ, ਵਜੂਦ ਰੱਖਦੀਆਂ ਨੇ, ਅਗਰ ਰੱਖਦੀਆਂ ਨੇ ਤਾਂ ਇਹਨਾਂ ਦਾ ਅਸਰ ਕਿਸ ਹੱਦ ਤੱਕ ਠੀਕ ਆ, ਆਇਆ ਇਹ ਹੈ ਵੀ ਨਹੀਂ, ਜਾਂ ਡਰਾ ਕੇ ਅਗਲੇ ਨੂੰ ਇੰਨਾ ਕੁ ਪੈਰੋਂ ਕੱਢ ਦਿੱਤਾ ਜਾਂਦਾ ਕਿਹਾ ਕੀਤੇ ਆਵਾਜ਼ ਆ ਜਿਹੜੀ ਇਹ ਜਾਂਦੀ ਰਹਿਣੀ ਹੈ, ਇਹਦਾ ਨੁਕਸਾਨ ਹੋ ਜਾਣਾ ਔਰ ਬੁਨਿਆਦ ਹੀ ਖਰਾਬ ਹੋ ਜਾਣੀ?
ਬਿਲਕੁਲ ਸਹੀ ਤੁਸੀਂ ਫਰਮਾਉਂਦੇ ਹੋ ਕਿ ਠੰਡਾ ਪਾਣੀ ਗਲਾ ਖਰਾਬ ਕਰ ਦਿੰਦਾ, ਅਚਾਰ ਗਲਾ ਖਰਾਬ ਕਰ ਦਿੰਦਾ, ਖੱਟੀ ਮਿੱਠੀ ਚੀਜ਼ਾਂ ਗਾਲ ਖਾਂਦੀ ਹੈ। ਮੈਡਮ ਨੂਰਜਾਂ ਵੀ ਕਹਿੰਦੀ ਸੀ ਕਿ ਮੈਂ ਬੜੀ ਜਾਨ ਮਾਰਨੀ ਪੈਂਦੀ ਹੈ, ਆਪਣੇ ਆਪ ਨੂੰ ਬੜਾ ਰੋਕਣਾ ਪੈਂਦਾ, ਇਹ ਆਪਣੇ ਕੁਲਫੀਆਂ ਵਗੈਰਾ ਦੂਜੀਆਂ। ਉਹ ਕਹਿੰਦੀ ਸੀ ਜਦ ਤੱਕ ਠੰਡੀ ਹੋ ਗਈ ਪਾਣੀ ਨਹੀਂ ਮੈਂ ਨਹੀਂ ਖਾਣਾ। ਇੱਕ ਦਿਨ ਉਹਨੂੰ ਕਹਿਣ ਲੱਗੇ ਮਸੂਦ ਰਾਣੇ ਨੂੰ ਕਿ ਆਜ਼ਮ ਸਾਹਿਬ ਦੇ ਮੈਨੂੰ ਘਰ ਲੈ ਜਾ। ਫਿਰ ਆਏ ਤਾਂ ਬੱਚੀ ਦੀ ਸ਼ਾਦੀ ਸੀ, ਉੱਥੇ ਬੈਠੀ, ਸਲਾਮੀ ਵੀ ਦੇ ਗਈ, ਕਸੂਟ ਦੇ ਗਈ, ਬਹੁਤ ਅੱਛੀ ਖਤੂਨ ਸੀ।
ਆਜ਼ਮ ਖਾਨ ਸਾਹਿਬ, ਮੈਂ ਬਹੁਤ ਧੰਨਵਾਦੀ ਹਾਂ ਤੁਹਾਡਾ ਕਿ ਤੁਸੀਂ ਆਪਣੇ ਕੰਮ 'ਚੋਂ ਕੁਛ ਰੁੱਝ ਕੱਢ ਕੇ, ਕੁਛ ਬਿਮਾਰੀ ਦੇ ਵਿੱਚੋਂ ਕਾਇਮ ਹੋ ਕੇ, ਕੁਛ ਹਿੰਮਤ ਮਾਰ ਕੇ ਮੇਰੇ ਬਹੁਤ ਸਾਰੇ ਇਸਰਾਰ 'ਚ ਕੁਛ ਟਾਈਮ, ਕੁਛ ਸਮਾਂ ਸਾਡੇ ਸੁਣਨ ਵਾਲਿਆਂ ਵਾਸਤੇ ਦਿੱਤਾ।
ਮੈਂ ਤੁਹਾਡਾ ਬੜਾ ਮਸ਼ਕੂਰ ਹਾਂ ਕਿ ਤੁਸੀਂ ਐਡੇ ਵੱਡੇ ਕੰਮ ਨੂੰ ਫੜਿਆ ਹੈ ਔਰ ਬੜੀ ਮਿਹਨਤ ਦਾ ਕੰਮ ਕਰਦੇ ਹੋ।
ਇਹ ਸਨ ਜੀ ਆਜ਼ਮ ਖਾਨ ਸਾਹਿਬ, ਜਿਨ੍ਹਾਂ ਦੇ ਨਾਲ ਕੀਤੀ ਗੱਲਬਾਤ ਅਸੀਂ ਤੁਹਾਡੇ ਤੱਕ ਪਹੁੰਚਦੀ ਕੀਤੀ। ਮੈਂ ਉਮੀਦ ਕਰਨਾ ਹਾਂ ਕਿ ਇੰਟਰਵਿਊ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਲਹਿੰਦੇ ਪੰਜਾਬ ਤੋਂ ਮਸੂਦ ਮੱਲੀ ਨੂੰ ਇਜਾਜ਼ਤ ਦਵੋ। ਸੋ ਮਾਈਕ ਸਪੁਰਦ ਕਰਨਾ ਮੈਂ SBS ਪੰਜਾਬੀ ਸਟੂਡੀਓਜ਼ ਆਸਟ੍ਰੇਲੀਆ।